ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਆਖਿਆ, ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ। ਸਾਡਾ ਆਚਾਰ ਜਾਂ ਕਰੈਕਟਰ ਕਿਵੇਂ ਬਣਦਾ ਹੈ, ਸੱਚ ਆਚਾਰ ਕਿਸ ਨੂੰ ਕਿਹਾ ਜਾਂਦਾ ਹੈ, ਇਸ ਦੇ ਧਾਰਨੀ ਕੌਣ ਹੁੰਦੇ ਹਨ? ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਲੇਖ ਨੰਬਰ 11, ਆਚਾਰ। ਸਾਡੇ ਮਨ ਵਿੱਚ ਪਹਿਲਾਂ ਖਿਆਲ ਉਪਜਦੇ ਹਨ ਅਤੇ ਉਹ ਖਿਆਲ ਕਿਰਿਆ ਜਾਂ ਕਰਮ ਵਿੱਚ ਪ੍ਰਗਟ ਹੋ ਜਾਂਦੇ ਹਨ। ਜੇ ਉਹਨਾਂ ਖਿਆਲਾਂ ਅਤੇ ਕਰਮਾਂ ਨੂੰ ਮੁੜ ਮੁੜ ਕੇ ਦੁਹਰਾਇਆ ਜਾਏ, ਉਹਨਾਂ ਦਾ ਅਭਿਆਸ ਕੀਤਾ ਜਾਏ, ਤਾਂ ਉਹ ਸਾਡਾ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਜਦ ਖਿਆਲ ਆਦਤ ਵਿੱਚ ਬਦਲ ਜਾਂਦੇ ਹਨ ਤਾਂ ਫਿਰ ਉਹ ਸਾਡੇ ਕਰਮਾਂ ਦੇ ਵਿੱਚ ਆਪ ਮੁਹਾਰੇ ਪ੍ਰਗਟ ਹੁੰਦੇ ਰਹਿੰਦੇ ਹਨ। ਇਹ ਆਦਤ ਜਾਂ ਸੁਭਾਅ ਸਹਿਜੇ ਸਹਿਜੇ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਹਨ ਕਿ ਸਾਡਾ ਤਨ, ਮਨ, ਬੁੱਧੀ ਉਸ ਆਦਤ ਦੀ ਬੁਰਾਈ ਤੋਂ ਜਾਣੂ ਹੋਣ ਦੇ ਬਾਵਜੂਦ ਉਹਦੇ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਆਦਤ ਦਾ ਗੁਲਾਮ ਹੋ ਜਾਂਦਾ ਹੈ, ਜਿਵੇਂ ਕਿ ਅਸੀਂ ਸ਼ਰਾਬੀ, ਅਮਲੀ, ਹੋਰ ਵਿਭਚਾਰੀ ਲੋਕਾਂ ਨੂੰ ਦੇਖਦੇ ਹਾਂ। ਇੱਥੇ ਬਸ ਨਹੀਂ, ਜੇਕਰ ਇਹਨਾਂ ਆਦਤਾਂ ਦਾ ਲੰਮੇ ਸਮੇਂ ਤੱਕ ਅਭਿਆਸ ਕਰਦੇ ਰਹੀਏ ਤਾਂ ਇਹ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੇ ਹਨ। ਅੰਤਸ਼ਕਰਨ ਵਿੱਚ ਉਤਰੇ ਜਾਂ ਇਕੱਠੇ ਹੋਏ ਖਿਆਲਾਂ ਦਾ ਫਿਰ ਸਾਡੇ ਤਨ, ਮਨ, ਬੁੱਧੀ ਉੱਤੇ ਇੰਨਾ ਡੂੰਘਾ ਅਸਰ ਹੁੰਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਜਾਂਦੇ ਹਾਂ। ਖਿਆਲਾਂ ਜਾਂ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਇਹਨਾਂ ਦੀ ਰੰਗਤ ਪਹਿਲਾਂ ਸਾਡੇ ਮਨ ਵਿੱਚ ਧੱਸ ਜਾਂਦੀ ਹੈ, ਫਿਰ ਵੱਸ ਜਾਂਦੀ ਹੈ, ਸਹਿਜੇ ਸਹਿਜੇ ਰਸ ਜਾਂਦੀ ਹੈ ਅਤੇ ਅੰਤ ਜੀਵ ਉਸੇ ਦਾ ਸਰੂਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਅਫੀਮ ਦੇ ਅਮਲੀ ਨੂੰ ਦੇਖੀਏ, ਉਹ ਪਹਿਲਾਂ ਕਦੇ ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫਿਰ ਇਹ ਉਹਦੀ ਆਦਤ ਬਣ ਜਾਂਦੀ ਹੈ, ਕੁਝ ਸਮਾਂ ਪਾ ਕੇ ਪੱਕਾ ਅਮਲੀ ਹੋ ਜਾਂਦਾ ਹੈ। ਫਿਰ ਇਹਦੇ ਔਗਣਾਂ ਤੋਂ ਜਾਣੂ ਹੁੰਦਿਆਂ ਵੀ ਉਹਨਾਂ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੇਖਿਆ ਗਿਆ ਹੈ ਕਿ ਸਾਰੀ ਉਮਰ ਅਫੀਮ ਖਾਂਦਿਆਂ ਉਹਦਾ ਅਸਰ ਉਹਦੇ ਰਗੋ ਰੇਸ਼ੇ ਵਿੱਚ ਡੂੰਘਾ ਉਤਰ ਕੇ ਇਸ ਤਰ੍ਹਾਂ ਸਮਾ ਜਾਂਦਾ ਹੈ ਕਿ ਉਹ ਅਮਲੀ ਸਮੁੱਚੇ ਤੌਰ 'ਤੇ ਅਫੀਮ ਦਾ ਮੁਜੱਸਮ ਬਣ ਜਾਂਦਾ ਹੈ। ਉਹਦੇ ਜੀਵਨ ਦੇ ਹਰ ਇੱਕ ਪਹਿਲੂ 'ਤੇ, ਯਾਨੀ ਉਹਦੇ ਖਿਆਲਾਂ, ਬੋਲਾਂ, ਤੱਕਣੀ, ਸੋਚਣੀ, ਹਰਕਤ, ਉਹਦੀ ਅਦਾ, ਉਹਦਾ ਵਿਵਹਾਰ, ਉਹਦੇ ਵਰਤਾਵੇ ਉੱਤੇ ਅਫੀਮ ਦੀ ਝਲਕ ਦਿਖਾਈ ਦਿੰਦੀ ਹੈ। ਸੋ ਐਸੇ ਜੀਵਨ ਦੇ ਧੁਰ ਅੰਤਸ਼ਕਰਨ ਵਿੱਚੋਂ ਆਪ ਮੁਹਾਰੇ ਫੁੱਟ ਕੇ ਨਿਕਲੀ ਹਵਾੜ ਨੂੰ ਸਾਡਾ ਆਚਾਰ ਜਾਂ ਕਰੈਕਟਰ ਕਿਹਾ ਜਾਂਦਾ ਹੈ। ਇਸ ਵਿਚਾਰ ਤੋਂ ਕੀ ਸਿੱਧ ਹੋਇਆ ਕਿ ਆਚਾਰ ਸਾਡੇ ਆਪਣੇ ਹੀ ਖਿਆਲਾਂ, ਸਾਡੇ ਕਰਮਾਂ ਅਤੇ ਸਾਡੀਆਂ ਆਦਤਾਂ ਦੇ ਲੰਮੇ ਅਭਿਆਸ ਦਾ ਸਮੁੱਚਾ ਨਤੀਜਾ ਹੈ। ਜੋ ਅਸੀਂ ਖਿਆਲ ਕਰਦੇ ਹਾਂ, ਸੋਚਦੇ ਹਾਂ, ਉਹਦੇ ਅਧੀਨ ਕਰਮ ਕਰਦੇ ਹਾਂ ਅਤੇ ਫਿਰ ਉਹਦੇ ਲੰਮੇ ਅਭਿਆਸ ਦਾ ਸਮੁੱਚਾ ਨਤੀਜਾ ਸਾਡੇ ਆਚਾਰ ਜਾਂ ਕਰੈਕਟਰ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਸੋ ਸਾਡੇ ਚੰਗੇ ਜਾਂ ਮਾੜੇ ਹੋਣ ਦਾ ਕਾਰਨ ਇੱਕ ਤਾਂ ਸਾਡੇ ਪਿਛਲੇ ਸੰਸਕਾਰ ਜੋ ਅਸੀਂ ਨਾਲ ਲੈ ਕੇ ਆਏ ਹਾਂ, ਸਾਡਾ ਅੱਜ ਦਾ ਵਾਤਾਵਰਣ ਅਤੇ ਸਾਡੀ ਸੰਗਤ ਹੁੰਦੇ ਹਨ। ਇਹਨਾਂ ਦੇ ਅਧੀਨ ਹੀ ਸਾਡੇ ਖਿਆਲ, ਕਰਮ, ਆਦਤਾਂ, ਸੁਭਾਅ, ਸਾਡੀ ਸ਼ਖਸੀਅਤ ਬਣਦੀ ਹੈ। ਜਿਵੇਂ ਭਿੰਨ ਭਿੰਨ ਬੀਜਾਂ ਤੋਂ ਉਪਜੇ ਬੂਟਿਆਂ ਦੀਆਂ ਟਾਹਣੀਆਂ, ਉਹਨਾਂ ਦੇ ਪੱਤੇ, ਫਲ, ਫੁੱਲ, ਰਸ, ਸੁਗੰਧੀ, ਇਹ ਹਰ ਇੱਕ ਬੀਜ ਦੀ ਅੰਦਰਲੀ ਸ਼ਖਸੀਅਤ ਉੱਤੇ ਨਿਰਭਰ ਹੈ, ਉਹਦੀ ਕਿਸਮ ਉੱਤੇ ਨਿਰਭਰ ਹੈ। ਸੋ ਸਾਡਾ ਆਚਾਰ ਕਿਹੜੇ ਕਾਰਨਾਂ ਨਾਲ ਬਣਦਾ ਹੈ? ਪਹਿਲਾਂ ਤਾਂ ਸਾਡੇ ਪਿਛਲੇ ਜਨਮਾਂ ਦੇ ਸੰਸਕਾਰ, ਦੂਸਰਾ ਸਾਡੇ ਇਸ ਜਨਮ ਦੀ ਸੰਗਤ ਦਾ ਅਸਰ, ਅਤੇ ਤੀਸਰਾ ਬਾਹਰਲੇ ਅਸਰਾਂ ਦੇ ਗ੍ਰਹਿਣ ਕਰਨ ਦੀ ਸਾਡੀ ਸ਼ਕਤੀ, ਅਸੀਂ ਕਿੰਨਾ ਕੁ ਦੂਸਰੇ ਅਸਰ ਗ੍ਰਹਿਣ ਕਰਦੇ ਹਾਂ। ਇਹਨਾਂ ਤੋਂ ਉਪਜੇ ਖਿਆਲਾਂ ਜਾਂ ਕਰਮਾਂ ਦੇ ਸਮੁੱਚੇ ਅਭਿਆਸ ਦੀ ਹਵਾੜ ਨੂੰ ਸਾਡਾ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ ਪਿਛਲੇ ਜਨਮਾਂ ਦੇ ਸੰਸਕਾਰ ਜੋ ਅਸੀਂ ਨਾਲ ਲੈ ਕੇ ਆਏ ਹਾਂ ਉਹ ਤਾਂ ਸਾਡੇ ਵੱਸ ਵਿੱਚ ਨਹੀਂ, ਪਰ ਇਸ ਜਨਮ ਦੇ ਕਾਰਨਾਂ ਨੂੰ ਜਿਨ੍ਹਾਂ ਨਾਲ ਇਹ ਸੰਸਕਾਰ ਬਣਦੇ ਹਨ ਸਹੀ ਸੇਧ ਦੇਣੀ ਸਾਡੇ ਵੱਸ ਵਿੱਚ ਹੈ। ਕਿਉਂ? ਕਿਉਂਕਿ ਵਾਹਿਗੁਰੂ ਜੀ ਨੇ ਇਨਸਾਨ ਨੂੰ ਕਰਮ ਕਰਨ ਦੀ ਆਜ਼ਾਦੀ ਬਖਸ਼ੀ ਹੈ। ਜਿਵੇਂ ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮ ਅਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਈਏ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ, ਇੱਕ ਮਿਲਗੋਬਾ ਜਿਹਾ ਬਣ ਜਾਂਦਾ ਹੈ ਜਿਹਦਾ ਸਵਾਦ, ਬਨਾਵਟ, ਰੰਗਤ ਉਹਦੇ ਵਿੱਚ ਹੌਲੀ ਹੌਲੀ ਤਬਦੀਲੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋ ਨਾਲ ਬਦਲਦੀ ਜਾਂਦੀ ਹੈ। ਇਹ ਇੱਕ ਉਦਾਹਰਣ ਦਿੱਤਾ ਹੈ ਗੁਰੂ ਪਿਆਰਿਆਂ ਨੇ। ਕਹਿੰਦੇ ਇਸੇ ਤਰ੍ਹਾਂ ਸਾਡੇ ਜੀਵਨ ਦੇ ਪਿਛਲੇ ਸੰਸਕਾਰਾਂ ਦੇ ਘੋਲ ਵਿੱਚ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਨਾਲ ਖਿਨ ਖਿਨ ਪਲ ਪਲ ਸਾਡੇ ਜੀਵਨ ਘੋਲ ਦੀ ਰੰਗਤ ਵੀ ਬਦਲਦੀ ਜਾਂਦੀ ਹੈ। ਇਸ ਤਬਦੀਲੀ ਦੇ ਜ਼ਿੰਮੇਵਾਰ ਕੌਣ ਹਨ? ਸਾਡਾ ਮਨ, ਮਨ ਦੇ ਖਿਆਲ ਅਤੇ ਸਾਡੇ ਕਰਮ। ਇਸ ਤਰ੍ਹਾਂ ਅਸੀਂ ਆਪਣੀਆਂ ਆਦਤਾਂ, ਆਪਣਾ ਆਚਰਣ, ਆਪਣੀ ਸ਼ਖਸੀਅਤ ਅਤੇ ਆਪਣੇ ਮੱਥੇ ਦੇ ਭਾਗ ਆਪ ਬਣਾ ਰਹੇ ਹਾਂ ਅਤੇ ਉਹਨਾਂ ਨੂੰ ਪਲ ਪਲ ਬਦਲ ਰਹੇ ਹਾਂ। ਯਾਦ ਰੱਖਣ ਵਾਲੀ ਗੱਲ ਹੈ ਕਿ ਜੋ ਸਾਡੇ ਮਨ ਦੀ ਮੌਜੂਦਾ ਰੰਗਤ ਹੈ ਜਾਂ ਜੋ ਸਾਡੀ ਸ਼ਖਸੀਅਤ ਹੈ ਇਹ ਸਾਡੇ ਪਿਛਲੇ ਕਈ ਜਨਮਾਂ ਦੇ ਸਮੁੱਚੇ ਸੰਸਕਾਰਾਂ, ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦਾ ਨਤੀਜਾ ਹੈ। ਸੋ ਮੌਜੂਦਾ ਆਚਾਰ ਜਾਂ ਸ਼ਖਸੀਅਤ ਦਾ ਬਣਨਾ ਇਹਦੇ ਵਾਸਤੇ ਅਸੀਂ ਕਈ ਜਨਮਾਂ ਦੀ ਜੀਵਨ ਕਿਰਿਆ ਦੇ ਲੰਮੇ ਅਰਸੇ ਦੇ ਅਭਿਆਸ ਵਿੱਚੋਂ ਨਿਕਲੇ ਹਾਂ। ਸੋ ਸਾਡੇ ਆਚਾਰ ਜਾਂ ਸ਼ਖਸੀਅਤ ਨੂੰ ਬਦਲਣ ਲਈ ਵੀ ਹੁਣ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ, ਕਿਉਂਕਿ ਸਾਡਾ ਜੋ ਆਚਾਰ ਹੈ, ਜੋ ਸਾਡੀ ਸ਼ਖਸੀਅਤ ਹੈ, ਸਾਡਾ ਆਚਰਨ ਹੈ, ਇਹ ਬੜੇ ਲੰਮੇ ਸਮੇਂ ਦੇ ਅਭਿਆਸ ਦਾ ਨਤੀਜਾ ਹੈ ਅਤੇ ਇਹਨੂੰ ਬਦਲਣ ਲਈ ਵੀ ਸਾਨੂੰ ਓਨੇ ਹੀ ਲਗਾਤਾਰ ਘਾਲਣਾ ਅਤੇ ਦ੍ਰਿੜਤਾ ਦੀ ਲੋੜ ਹੈ। ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ, ਉਹਨਾਂ ਦੇ ਅਧੀਨ ਕਰਮ ਕਰਦੇ ਹਾਂ, ਕਰਮਾਂ ਦਾ ਅਭਿਆਸ ਕਰਦਿਆਂ ਸਾਡੀ ਆਦਤ ਬਣ ਜਾਂਦੀ ਹੈ, ਆਦਤ ਅੰਤਸ਼ਕਰਨ ਵਿੱਚ ਉਤਰ ਕੇ ਸਾਡਾ ਸੁਭਾਅ ਹੋ ਜਾਂਦਾ ਹੈ। ਇਹ ਸਾਰੀ ਕਿਰਿਆ ਵਿੱਚ ਸਾਡੇ ਆਸ ਪਾਸ ਦੀ ਸੰਗਤ ਦੀ ਅਤਿਅੰਤ ਮਹਾਨਤਾ ਹੈ, ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵੱਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਹੋਣਗੇ। ਜੇ ਅਸੀਂ ਉੱਤਮ ਆਤਮਿਕ ਸੰਗਤ ਕਰਾਂਗੇ ਤਾਂ ਸਹਿਜ ਸੁਭਾਅ ਸਾਡੇ ਕੋਲੋਂ ਚੰਗੇ ਕਰਮ ਹੋਣਗੇ, ਸਾਡਾ ਸੁਭਾਅ, ਸਾਡਾ ਆਚਰਣ ਵੀ ਚੰਗਾ ਹੁੰਦਾ ਜਾਏਗਾ। ਹੁਣ ਸੰਗਤ ਕਿੰਨੇ ਪ੍ਰਕਾਰ ਦੀ ਹੈ, ਕਿਵੇਂ ਅਸੀਂ ਉਹ ਸੰਗਤ ਕਰਦੇ ਹਾਂ? ਪਹਿਲਾਂ ਤਾਂ ਹੈ ਸ਼ਖਸੀ ਸੰਗਤ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਜਿਹੋ ਜਿਹਾ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹੋ ਜਿਹਾ ਸਾਡਾ ਆਚਾਰ ਜਾਂ ਜੀਵਨ ਬਣ ਜਾਂਦਾ ਹੈ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਹਦਾ ਮਨ ਪ੍ਰਬਲ ਹੋਏਗਾ ਦੂਸਰੇ ਦੇ ਮਨ 'ਤੇ ਮਾਨਸਿਕ ਕਿਰਨਾਂ ਦਾ ਅਸਰ ਛੇਤੀ 'ਤੇ ਲਾਜ਼ਮੀ ਹੋਏਗਾ। ਦੁਨੀਆਂ ਵਿੱਚ ਹੁਣ ਮਾਈਕੀ ਰੰਗਤ ਵਾਲਿਆਂ ਦੀ ਬੋਲਤਾ ਹੈ, ਸੋ ਜਗਿਆਸੂਆਂ ਲਈ ਜ਼ਰੂਰੀ ਹੈ ਕਿ ਉਹ ਦੁਨੀਆਂ 'ਚ ਰਹਿੰਦਿਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੇ ਦਾਗ। ਕਾਲੇ ਭਾਂਡੇ ਨੂੰ ਪਰਸਦਿਆਂ ਛੂੰਹਦਿਆਂ ਹੀ ਕਾਲਖ ਲੱਗ ਜਾਂਦੀ ਹੈ। ਦੂਸਰਾ ਹੈ ਸਾਡੀ ਲਿਖਤੀ ਸੰਗਤ। ਕਹਾਵਤ ਹੈ ਕਿਸੇ ਬੰਦੇ ਦਾ ਆਚਾਰ ਜਾਚਣਾ ਹੋਏ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹਦੇ ਸਿਰਾਣੇ ਪਈਆਂ ਕਿਤਾਬਾਂ ਦੇਖ ਲਓ। ਜੇ ਕੋਈ ਕਿਤਾਬ ਦੂਜੀ ਵਾਰੀ ਪੜ੍ਹੀ ਜਾਵੇ ਤਾਂ ਪੱਕਾ ਸਬੂਤ ਹੈ ਕਿ ਉਹਦਾ ਆਚਾਰ ਉਸ ਕਿਤਾਬ ਦੇ ਖਿਆਲਾਂ ਜਾਂ ਵਲਵਲਿਆਂ ਦੀ ਰੰਗਤ ਵਾਲਾ ਹੈ। ਇਸੇ ਤਰ੍ਹਾਂ ਵੱਖ ਵੱਖ ਕੌਮਾਂ ਦੇਸ਼ਾਂ ਵਿਸ਼ਵ ਦੇ ਆਚਾਰ ਅਤੇ ਇਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ ਵਿੱਚ ਜਿਸ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤਾ ਪੜ੍ਹਿਆ ਜਾਏ ਉਸ ਕੌਮ ਅਤੇ ਦੇਸ਼ ਦਾ ਆਚਾਰ ਅਤੇ ਇਖਲਾਕ ਉਹੋ ਜਿਹਾ ਹੀ ਹੁੰਦਾ ਹੈ। ਸੋ ਸਾਹਿਤ ਜੀਵ ਕੌਮ ਮੁਲਕ ਅਤੇ ਵਿਸ਼ਵ ਦੇ ਆਚਰਣ ਦੀ ਕਦਰ ਕੀਮਤ ਨੂੰ ਪਰਖਣ ਦੀ ਕਸਵੱਟੀ ਹੈ। ਇਸ ਜ਼ਮਾਨੇ ਅੰਦਰ ਕੌਮਾਂ ਦੇਸ਼ਾਂ ਵਿਸ਼ਵ ਵਿੱਚ ਮਲੀਨ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲੇ ਸਾਹਿਤ ਲਈ ਪ੍ਰਬਲ ਰੁਚੀ ਹੈ। ਇਸ ਕਰਕੇ ਸਮੁੱਚੇ ਵਿਸ਼ਵ ਦੀ ਮਾਨਸਿਕ ਅਵਸਥਾ ਅਤੇ ਇਖਲਾਕ ਗਿਰਾਵਟ ਵੱਲ ਜਾ ਰਿਹਾ ਹੈ। ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ, ਡਿਮਾਂਡ ਅਤੇ ਸਪਲਾਈ ਦੇ ਨਿਯਮ ਅਨੁਸਾਰ ਜਿਹੋ ਜਿਹੀ ਰੁਚੀ ਹੁੰਦੀ ਹੈ ਉਹੋ ਜਿਹਾ ਸਾਹਿਤ ਰਚਿਆ ਜਾਂਦਾ ਹੈ। ਸੋ ਲਿਖਾਰੀਆਂ ਨੂੰ ਮਜਬੂਰ ਹੋ ਕੇ ਜਨਤਾ ਦੀ ਰੁਚੀ ਅਨੁਸਾਰ ਸਾਹਿਤ ਲਿਖਣਾ ਪੈਂਦਾ ਹੈ। ਜੇ ਕੋਈ ਗੁਰਮੁਖ ਉੱਚੀਆਂ ਸੁੱਚੀਆਂ ਆਤਮਿਕ ਲੇਖਣੀਆਂ ਲਿਖਦਾ ਵੀ ਹੈ ਤਾਂ ਪ੍ਰਕਾਸ਼ਕ ਪਬਲਿਸ਼ਰ ਉਹਨਾਂ ਨੂੰ ਛਾਪਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਉਹਨਾਂ ਦੀ ਮੰਗ ਬਾਜ਼ਾਰ ਵਿੱਚ ਬਹੁਤ ਘੱਟ ਹੁੰਦੀ ਹੈ ਅਤੇ ਉਹਨਾਂ ਦੀ ਪੂੰਜੀ ਬਲੌਕ ਹੋ ਜਾਂਦੀ ਹੈ। ਇਸ ਤਰ੍ਹਾਂ ਕਿਤਾਬਾਂ ਗ੍ਰੰਥਾਂ ਨੂੰ ਪੜ੍ਹਨਾ, ਸੁਣਨਾ, ਵਿਚਾਰ ਕਰਨਾ, ਅਸਰ ਲੈਣਾ, ਇਹ ਸਾਡੇ ਮਨ ਦੀ ਲਿਖਤਾਂ ਦੇ ਨਾਲ ਸੰਗਤ ਜਾਂ ਕੁਸੰਗਤ ਕਰਨੀ ਹੈ। ਇਹਦਾ ਅਸਰ ਵੀ ਅੱਤ ਡੂੰਘਾ, ਤੀਬਰ, ਤੀਖਣ ਅਤੇ ਸ਼ਕਤੀਮਾਨ ਹੁੰਦਾ ਹੈ। ਸੋ ਗੁਰਬਾਣੀ ਦੇ ਵਿੱਚ ਸਾਨੂੰ ਕੀ ਤਾੜਨਾ ਕੀਤੀ ਗਈ ਹੈ? ਹਰ ਗੁਣ ਪੜ੍ਹੀਐ, ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਤੀਸਰਾ ਹੈ ਭੜਕਾਊ ਸੰਗਤ, ਜਿਵੇਂ ਸਿਨੇਮਾ, ਨਾਚ, ਮੁਜਰੇ, ਜੀਭ ਜਾਂ ਕੰਨ ਦੇ ਸਵਾਦ, ਅਤੇ ਗੁਰਬਾਣੀ ਅਨੁਸਾਰ ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਇਸ ਬਾਬਤ ਸਾਨੂੰ ਗੁਰੂ ਸਾਹਿਬ ਗੁਰਬਾਣੀ ਦੁਆਰਾ ਇਉਂ ਉਪਦੇਸ਼ ਦਿੰਦੇ ਹਨ, ਬਾਬਾ ਹੋਰ ਖਾਣਾ ਖੁਸੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਬਾਬਾ ਹੋਰ ਪਹਿਨਣ ਖੁਸੀ ਖੁਆਰ, ਜਿਤ ਪੈਦੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਇਹਦੇ ਨਾਲ ਹੀ ਸਾਡੇ ਮਨ ਨੂੰ ਨੀਵੀਆਂ ਰੁਚੀਆਂ ਵੱਲ ਪ੍ਰੇਰਨ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਵੀ ਜ਼ਰੂਰੀ ਹੈ। ਇਹ ਨਿਤਰੋ ਮੇਰਿਓ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਚੌਥਾ ਹੈ ਪਿਛਲੀਆਂ ਯਾਦਾਂ ਦੀ ਸੰਗਤ। ਸਾਡੀ ਬੁੱਧੀ ਦੀ ਤੈਅ ਵਿੱਚ ਉਤਰੇ ਹੋਏ, ਅੰਤਸ਼ਕਰਨ ਵਿੱਚ ਉਤਰੇ ਹੋਏ ਜੋ ਸੰਕਲਪ ਵਿਕਲਪ ਹਨ, ਉਹਨਾਂ ਦੀ ਵੀ ਅਸੀਂ ਸੰਗਤ ਕਰਦੇ ਹਾਂ। ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਏ ਤਾਂ ਅਸੀਂ ਮਨ ਨੂੰ ਇਹਨਾਂ ਤੋਂ ਰੋਕ ਕੇ ਉੱਤਮ ਅਤੇ ਉਚੈਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹ ਸਭ ਤੋਂ ਪਹਿਲੀ ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਤੋਂ ਬਿਨਾਂ ਔਖੀ ਹੈ, ਕਿਉਂਕਿ ਸਾਡਾ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਈਕੀ ਖਿੱਚ ਖਾ ਕੇ ਹੇਠਾਂ ਨੂੰ ਹੀ ਖਿਚਿੰਦਾ ਜਾਂਦਾ ਹੈ। ਜਦ ਕਦੇ ਸਾਡੇ ਮਨ ਵਿੱਚ ਪੁਰਾਣੀਆਂ ਨੀਵੀਆਂ ਯਾਦਾਂ ਉੱਠਣ ਤਾਂ ਉਹਨਾਂ ਨੂੰ ਫੌਰਨ ਉਸੇ ਵੇਲੇ ਭੁਲਾ ਕੇ ਬਦਲ ਕੇ ਕਿਸੇ ਚੰਗੇ ਰੁਝੇਵੇਂ ਵੱਲ ਲਾਉਣਾ ਇਹ ਇੱਕ ਸੌਖਾ ਸਾਧਨ ਹੈ। ਜੇ ਉੱਦਮ ਉਸੇ ਵੇਲੇ ਨਾ ਕੀਤਾ ਜਾਏ ਤਾਂ ਸਾਡੀ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਤੁਰ ਪਏਗੀ। ਮਨ ਦੇ ਸਾਹਮਣੇ ਨੀਵੀਆਂ ਯਾਦਾਂ ਜਦੋਂ ਆਉਣ ਫੌਰਨ ਉਹਨਾਂ ਦੀ ਥਾਂ ਚੰਗੇ ਖਿਆਲਾਂ ਦੀ ਯਾਦ ਪੇਸ਼ ਕੀਤੀ ਜਾਵੇ, ਮਨ ਨੂੰ ਉਚੇਰੀ ਸੇਧ ਦਿੱਤੀ ਜਾਵੇ। ਦ੍ਰਿੜ ਹੋਏ ਹੋਏ ਖਿਆਲਾਂ ਨੂੰ ਦਬਾਉਣਾ ਜਾਂ ਉਹਨਾਂ ਨੂੰ ਮਿਟਾਉਣਾ ਇਹ ਔਖਾ ਹੈ, ਪਰ ਉਹਨਾਂ ਨੂੰ ਉਚੇਰੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਇਹ ਸੌਖੀ ਗੱਲ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਭਿਆਸ ਜ਼ਰੂਰੀ ਹੈ। ਬਾਰੰਬਾਰ ਅਭਿਆਸ ਕਰਕੇ ਹੀ ਸਾਡੀਆਂ ਹੁਣ ਦੀਆਂ ਆਦਤਾਂ ਜਾਂ ਆਚਰਨ ਬਣਿਆ ਹੈ। ਸੋ ਇਹਦੇ ਬਦਲਣ ਲਈ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਕਰਨ ਦੀ ਜ਼ਰੂਰਤ ਹੈ। ਖਿਆਲਾਂ ਅਤੇ ਕਰਮਾਂ ਤੋਂ ਉਪਜੇ ਜੋ ਸਾਡੇ ਖਿਆਲ ਹਨ, ਇਹਨਾਂ ਨੂੰ ਦੁਹਰਾਉਣ ਜਾਂ ਅਭਿਆਸ ਕਰਨ ਨਾਲ ਸਾਡੇ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਜੋ ਸਾਡੇ ਮਨ ਵਿੱਚ ਖਿਆਲ ਪੈਦਾ ਹੁੰਦੇ ਹਨ, ਉਹਨਾਂ ਦੇ ਅਨੁਸਾਰ ਅਸੀਂ ਕਰਮ ਕਰਦੇ ਹਾਂ, ਉਹਨਾਂ ਨੂੰ ਵਾਰ ਵਾਰ ਦੁਹਰਾਉਣ ਨਾਲ ਉਹਨਾਂ ਨੂੰ ਸ਼ਕਤੀ ਮਿਲਦੀ ਹੈ। ਸੋ ਅਭਿਆਸ ਦੀ ਬਾਬਤ ਡੂੰਘੀ ਵਿਚਾਰ ਕਰਨੀ ਜ਼ਰੂਰੀ ਹੈ। ਇਹਦੀ ਬਾਬਤ ਕਿਸੇ ਮਹਾਂਪੁਰਖ ਨੇ ਆਪਣੇ ਵਿਚਾਰ ਇਉਂ ਪੇਸ਼ ਕੀਤੇ ਹਨ। ਕਹਿੰਦੇ, ਸਾਡੇ ਮਨ ਦੀ ਬਾਹਰਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਵਿਚਲੇ ਹਜ਼ਾਰਾਂ ਅਣੂਆਂ ਉੱਤੇ, ਸੈਲਜ਼ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਦਿਮਾਗੀ ਸੂਖਮ ਰੰਗਤ ਹੌਲੀ ਹੌਲੀ ਸਾਡੇ ਮਨ ਵਿੱਚ ਪੱਕੀ ਹੁੰਦੀ ਜਾਂਦੀ ਹੈ, ਜਿਹਨੂੰ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਾਂਗੇ, ਉਹ ਦੂਜੀ ਵਾਰੀ ਕਰਨ ਵੇਲੇ ਆਸਾਨ ਅਤੇ ਸੌਖੀ ਹੋ ਜਾਏਗੀ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੇ ਕਰੰਟ ਦੁਆਰਾ ਸਾਡੇ ਮਨ ਅਤੇ ਦਿਮਾਗ ਦੇ ਕੈਸਟ ਉੱਤੇ ਉਹ ਖਿਆਲ ਉਕਰੇ ਜਾਂਦੇ ਹਨ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹੋ ਜਿਹੇ ਖਿਆਲਾਂ ਦਾ ਨਿਸ਼ਾਨ ਪੈਂਦਾ ਜਾਂਦਾ ਹੈ ਅਤੇ ਅਗਲੇਰੇ ਖਿਆਲ ਵਾਸਤੇ ਉਹ ਰਾਹ ਬਣ ਜਾਂਦਾ ਹੈ। ਇਹ ਇਸ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕੇ ਕਰਾਂਗੇ, ਓਨਾ ਹੀ ਉਸ ਕਿਰਿਆ ਦਾ ਅਸਰ ਸਾਡੇ ਦਿਮਾਗ, ਸਾਡੇ ਮਨ ਅਤੇ ਸਰੀਰ ਉੱਤੇ ਡੂੰਘਾ ਉਤਰਦਾ ਜਾਂਦਾ ਹੈ ਅਤੇ ਅਗਲੀ ਕਿਰਿਆ ਨੂੰ ਸੌਖਾ ਅਤੇ ਆਪ ਮੁਹਾਰਾ ਕਰਦਾ ਜਾਂਦਾ ਹੈ। ਸਮਾਂ ਪਾ ਕੇ ਅਸੀਂ ਆਪਣੇ ਚੰਗੇ ਜਾਂ ਮਾੜੇ ਆਚਰਨ ਦੇ ਲੇਖ ਆਪ ਬਣਾ ਰਹੇ ਹਾਂ, ਜਿਨ੍ਹਾਂ ਨੂੰ ਮਿਟਣਾ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ, ਇਹ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ ਉੱਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਵੀ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ, ਉਹਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਨਾ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਹਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਉਸ ਪਿਆਲੇ ਦਾ ਅਸਰ ਉਹਦੀਆਂ ਨਸਾਂ, ਉਹਦੇ ਰਗੋ ਰੇਸ਼ੇ 'ਤੇ ਆਪਣਾ ਅਮਿੱਟ ਅਤੇ ਡੂੰਘਾ ਅਸਰ ਛੱਡਦਾ ਜਾਂਦਾ ਹੈ। ਇਹ ਭੈੜਾ ਅਸਰ ਉਹਦੀ ਅਗਲੇਰੀ ਰੁਚੀ ਜਗਾਉਣ ਲਈ ਪ੍ਰੇਰਕ ਬਣਦਾ ਹੈ, ਸਹਾਇਕ ਬਣਦਾ ਹੈ, ਉਹਦੇ ਜੀਵਨ ਲਈ ਹਾਨੀਕਾਰਕ ਹੁੰਦਾ ਹੈ। ਇੱਕ ਹੋਰ ਉਦਾਹਰਣ ਗੁਰਮੁਖ ਪਿਆਰਿਆਂ ਨੇ ਦਿੱਤੀ ਹੈ। ਕਹਿੰਦੇ, ਜ਼ਮੀਨ 'ਤੇ ਪਾਣੀ ਡੋਲਣ ਨਾਲ ਪਾਣੀ ਦੀ ਰੋੜ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਉੱਥੇ ਪਾਣੀ ਡੋਲਣ ਨਾਲ ਪਹਿਲਾਂ ਬਣੀ ਹੋਈ ਨਾਲੀ ਥਾਣੀ ਹੀ ਪਾਣੀ ਜਾਏਗਾ। ਇਸ ਤਰ੍ਹਾਂ ਹਰ ਵਾਰੀ ਪਾਣੀ ਰੋੜਨ ਨਾਲ ਉਹ ਨਾਲੀ ਚੌੜੀ ਅਤੇ ਡੂੰਘੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਇੱਕ ਰਾਹ ਜਾਂ ਨਾਲੀ ਬਣਾ ਲੈਂਦੇ ਹਨ। ਇਹਦੇ ਨਾਲ ਸਮਾਂ ਪਾ ਕੇ ਸਾਡੇ ਖਿਆਲਾਂ ਦੇ ਕਰਮਾਂ ਦੀ ਰੰਗਤ ਇਹ ਸਾਡੇ ਆਚਾਰ ਜਾਂ ਕਰੈਕਟਰ ਦਾ ਰੂਪ ਧਾਰਨ ਕਰ ਲੈਂਦੀ ਹੈ। ਅਸੀਂ ਸਹਿਜ ਸੁਭਾਏ ਅਣਜਾਣੇ ਉਹਦੀ ਰੰਗਤ ਦੀ ਝਲਕ ਸਾਡੀ ਸੋਚਣੀ ਕਰਮਾਂ ਦੁਆਰੇ ਪ੍ਰਗਟ ਹੋਣ ਲੱਗ ਪੈਂਦੀ ਹੈ। ਇਸ ਤਰ੍ਹਾਂ ਅਸੀਂ ਉਹਨਾਂ ਖਿਆਲਾਂ ਅਤੇ ਕਰਮਾਂ ਦਾ ਸਰੂਪ ਬਣ ਜਾਂਦੇ ਹਾਂ, ਸਾਡੀ ਸ਼ਖਸੀਅਤ ਬਣ ਜਾਂਦੀ ਹੈ। ਇਹ ਸਾਰੀ ਵਿਚਾਰ ਹੁਣ ਇਹ ਤ੍ਰੈ ਗੁਣਾਂ ਦੇ ਦਾਇਰੇ ਤੱਕ ਸੀਮਿਤ ਹੈ ਕਿ ਸਾਡਾ ਇਖਲਾਕ, ਸਾਡਾ ਆਚਾਰ, ਸਾਡਾ ਕਰੈਕਟਰ ਕਿਵੇਂ ਬਣਦਾ ਹੈ। ਹੁਣ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਦੇਖਣਾ ਹੈ ਕਿ ਗੁਰਬਾਣੀ ਵਿੱਚ ਜੋ ਸੱਚ ਆਚਾਰ ਕਿਹਾ ਗਿਆ ਹੈ ਉਹ ਕਿਸ ਨੂੰ ਕਹਿੰਦੇ ਹਨ, ਉਹ ਕਿਵੇਂ ਬਣਦਾ ਹੈ। ਗੁਰਬਾਣੀ ਵਿੱਚ ਆਚਾਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਸੱਚੋ ਓਰੈ ਸਭ ਕੋ ਉੱਪਰ ਸੱਚ ਆਚਾਰ, ਸਿਮਰਤ ਨਾਮ ਪੂਰਨ ਆਚਾਰ, ਨਾਮ ਹਮਾਰੇ ਸਗਲ ਆਚਾਰ। ਕਹਿੰਦੇ, ਕਿਸੇ ਚੀਜ਼ ਦੀ ਕਦਰ ਕੀਮਤ ਉਹਦੀ ਹਸਤੀ ਵਿੱਚ ਪੈਂਦੀ ਹੈ। ਜਦ ਉਹਦਾ ਪ੍ਰਗਟਾਵਾ ਜਾਂ ਪ੍ਰਕਾਸ਼ ਹੁੰਦਾ ਹੈ ਤਾਂ ਉਹਦੀ ਕਦਰ ਕੀਮਤ ਹੋਰ ਵੱਧ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਬਿਜਲੀ ਇਹ ਬੈਟਰੀ ਦੇ ਵਿੱਚ ਸੁੰਨ ਸ਼ਕਲ ਵਿੱਚ ਹੁੰਦੀ ਹੈ, ਪਰ ਜਦੋਂ ਉਹ ਹਰਕਤ ਵਿੱਚ ਆਉਂਦੀ ਹੈ, ਪ੍ਰਕਾਸ਼ ਦੁਆਰਾ ਸਾਡੀ ਸੇਵਾ ਕਰਦੀ ਹੈ, ਤਾਂ ਉਹਦੇ ਉਪਯੋਗ ਨਾਲ ਉਹਦੀ ਕਦਰ ਕੀਮਤ ਹੋਰ ਵੱਧ ਜਾਂਦੀ ਹੈ। ਇਸੇ ਤਰ੍ਹਾਂ ਸੱਚ ਇਹ ਇੱਕ ਰੱਬੀ ਗੁਣ ਹੈ, ਅਨੇਕਾਂ ਰੱਬੀ ਗੁਣਾਂ ਤੋਂ ਸ੍ਰੇਸ਼ਟ ਹੈ, ਪਰ ਜਦੋਂ ਇਹ ਸੱਚ ਹਰਕਤ ਵਿੱਚ ਆ ਕੇ ਪ੍ਰਗਟ ਹੁੰਦਾ ਹੈ ਕਿਸੇ ਗੁਰਮੁਖ ਪਿਆਰਿਆਂ ਦੇ ਵਿੱਚ ਦੀ ਇਹ ਪ੍ਰਗਟ ਹੁੰਦਾ ਹੈ, ਤਾਂ ਫਿਰ ਸੱਚ ਦੀ ਪੂਰਨਤਾ ਹੁੰਦੀ ਹੈ, ਇਹਦੀ ਕਦਰ ਕੀਮਤ ਵੱਧ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸੱਚ ਆਚਾਰ ਨੂੰ ਸੱਚ ਨਾਲੋਂ ਵੀ ਉੱਪਰ ਕਿਹਾ ਗਿਆ ਹੈ। ਜਿਵੇਂ ਕਿ ਫੁੱਲਾਂ ਦਾ ਆਚਾਰ ਉਹਨਾਂ ਦੇ ਵਿਚਲੀ ਸੁਗੰਧੀ ਹੈ, ਲੱਕੜ ਦਾ ਆਚਾਰ ਅੱਗ ਹੈ, ਪਾਣੀ ਦਾ ਆਚਾਰ ਠੰਡਕ, ਸੂਰਜ ਦਾ ਆਚਾਰ ਗਰਮੀ, ਚੰਦ ਦਾ ਆਚਾਰ ਉਹਦੀ ਠੰਡੀ ਰੌਸ਼ਨੀ, ਪ੍ਰੀਤ ਦਾ ਆਚਾਰ ਉਹਦੀ ਖਿੱਚ, ਪਿਆਰ ਦਾ ਆਚਾਰ ਲਾਡ, ਅਤੇ ਪ੍ਰੇਮ ਦਾ ਆਚਾਰ ਆਪਾ ਵਾਰਨਾ। ਸੋ ਸਾਡੇ ਆਚਰਨ ਦੇ ਜੋ ਮੁੱਢਲੇ ਕਾਰਨ ਹਨ, ਇਹ ਜਿਵੇਂ ਅਸੀਂ ਪੜ੍ਹ ਚੁੱਕੇ ਹਾਂ, ਸਾਡੇ ਖਿਆਲ, ਖਿਆਲਾਂ ਤੋਂ ਬਣੇ ਕਰਮ, ਸਾਡੀ ਸੰਗਤ ਅਤੇ ਸਾਡੇ ਕਰਮਾਂ ਦਾ ਅਭਿਆਸ, ਪਿਛਲੇ ਸੰਸਕਾਰ ਅਤੇ ਹੁਣ ਦੇ ਵਾਤਾਵਰਣ ਦੀ ਸੰਗਤ ਦਾ ਸਮੁੱਚਾ ਅਸਰ, ਇਹ ਸਾਡੇ ਜੀਵਨ ਦਾ ਧੁਰਾ ਹੈ। ਇਹਦੇ ਦੁਆਲੇ ਸਾਡੇ ਸਾਰੇ ਖਿਆਲ, ਸੋਚਣੀ, ਕਰਮ, ਆਦਤਾਂ ਘੁੰਮ ਰਹੇ ਹਨ। ਸੰਗਤ ਦੇ ਚੰਗੇ ਮਾੜੇ ਦਾ ਨਿਰਣਾ ਵੀ ਸਾਡੇ ਸੰਸਕਾਰਾਂ ਦੁਆਰਾ ਬਣੀ ਕਸਵੱਟੀ ਨਾਲ ਹੀ ਕੀਤਾ ਜਾਂਦਾ ਹੈ। ਜਿਹੋ ਜਿਹੇ ਸਾਡੇ ਸੰਸਕਾਰ ਹਨ, ਉਹਨਾਂ ਦੇ ਅਧੀਨ ਹੀ ਅਸੀਂ ਸੰਗਤ ਕਰਦੇ ਹਾਂ। ਉਸੇ ਰੰਗਤ ਦੇ ਪ੍ਰਾਇਣ ਖਿਆਲ ਉਪਜਦੇ ਅਤੇ ਕਰਮ ਕੀਤੇ ਜਾਂਦੇ ਹਨ। ਹੁਣ ਪਿਛਲੇ ਸੰਸਕਾਰ ਸਾਡੇ ਵੱਸ ਵਿੱਚ ਨਹੀਂ, ਵਾਤਾਵਰਣ ਤੋਂ ਸੰਗਤ ਦਾ ਨਿਰਣਾ ਕਰਨਾ ਅਤੇ ਫਿਰ ਉਹਦੇ ਤੋਂ ਆਪਣੇ ਜੀਵਨ ਨੂੰ ਸੇਧ ਦੇਣੀ, ਇਹ ਸਾਡੇ ਵੱਸ ਵਿੱਚ ਹੈ। ਅਸੀਂ ਸੱਚ ਆਚਾਰ ਕਿਵੇਂ ਬਣਾ ਸਕਦੇ ਹਾਂ? ਪਿਛਲੇ ਸੰਸਕਾਰ ਸਾਡੇ ਵੱਸ ਵਿੱਚ ਨਹੀਂ, ਲੇਕਿਨ ਵਾਤਾਵਰਣ ਅਤੇ ਸੰਗਤ ਦਾ ਨਿਰਣਾ ਕਰਨਾ ਅਤੇ ਫਿਰ ਉਹਦੇ ਉੱਤੇ ਅਮਲ ਕਰਨਾ, ਜੀਵਨ ਨੂੰ ਸੇਧ ਦੇਣੀ, ਇਹ ਸਾਡੇ ਵੱਸ ਵਿੱਚ ਹੈ। ਤ੍ਰੈ ਗੁਣਾਂ ਦੇ ਦਾਇਰੇ ਅੰਦਰ ਸਾਡੀ ਹੋਮੇ ਦੇ ਅਧੀਨ ਸੰਸਕਾਰਾਂ ਅਤੇ ਵਾਤਾਵਰਣ ਦੀ ਅਸੀਂ ਸੰਗਤ ਕਰਦੇ ਹਾਂ। ਤਿੰਨਾਂ ਗੁਣਾਂ ਤੱਕ ਅਸੀਂ ਹੋਮੇ ਦੇ ਅਧੀਨ ਸੰਸਕਾਰਾਂ ਅਤੇ ਵਾਤਾਵਰਣ ਦੀ ਸੰਗਤ ਕਰਦੇ ਹਾਂ। ਭਿੰਨ ਭਿੰਨ ਦੇਸ਼ਾਂ ਦੇ ਧਰਮਾਂ ਦੇ ਵਿੱਚ ਵਾਤਾਵਰਣ ਅਤੇ ਪੁਰਾਣੀ ਸੰਸਕ੍ਰਿਤੀ ਅਨੁਸਾਰ ਵੱਖਰੇ ਵੱਖਰੇ ਰਿਵਾਜ ਅਤੇ ਅਕੀਦੇ ਪ੍ਰਚਲਿਤ ਹਨ। ਇੱਕ ਦੇਸ਼ ਵਿੱਚ ਜਾਂ ਧਰਮ ਵਿੱਚ ਜਿਹੜੀ ਗੱਲ ਚੰਗੀ ਸਮਝੀ ਜਾਂਦੀ ਹੈ, ਦੂਜੇ ਦੇਸ਼ ਜਾਂ ਧਰਮ ਵਿੱਚ ਮਾੜੀ ਜਾਂ ਨੀਵੀਂ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਜ਼ਮਾਨੇ ਨਾਲ ਵੀ ਸਾਡੇ ਖਿਆਲ ਬਦਲਦੇ ਹਨ। ਇਹਦੇ ਕਰਕੇ ਭਿੰਨ ਭਿੰਨ ਦੇਸ਼ਾਂ, ਧਰਮਾਂ ਅਤੇ ਇਨਸਾਨਾਂ ਦਾ ਆਪਸ ਵਿੱਚ ਮਤਭੇਦ, ਵਾਦ ਵਿਵਾਦ ਜਾਂ ਝਗੜੇ ਹੁੰਦੇ ਰਹਿੰਦੇ ਹਨ। ਸੋ ਸਾਡੇ ਖਿਆਲਾਂ ਦਾ ਨਿਰਣਾ ਅਤੇ ਸੰਗਤ ਦੀ ਚੁਣੌਤੀ, ਇਹ ਬਦਲਦੇ ਵਾਤਾਵਰਣ ਉੱਤੇ ਨਿਰਭਰ ਹਨ। ਇਹਨਾਂ ਦੀ ਕੋਈ ਬੁਨਿਆਦ ਨਹੀਂ, ਨਾ ਹੀ ਇਹਨਾਂ ਦੀ ਪਕਿਆਈ ਹੈ। ਇਹ ਸਿਰਫ ਸਾਡੇ ਮਨੋਕਲਪਤ, ਬਦਲਵੇਂ ਮਨਘੜਤ ਖਿਆਲਾਂ ਦਾ ਨਤੀਜਾ ਹੈ। ਸੋ ਸਾਡਾ ਨਿਰਣਾ, ਸਾਡੀ ਕਸਵੱਟੀ ਜਿਹੜੀ ਤਿੰਨਾਂ ਗੁਣਾਂ ਤੱਕ ਹੈ, ਇਹ ਨਿਰਮੂਲ, ਗਲਤ, ਅਧੂਰੀ, ਗੰਧਲੀ, ਨੀਵੀਂ, ਬਦਲਵੀਂ, ਸ਼ਕਤੀਹੀਣ, ਹਾਨੀਕਾਰਕ ਹੋ ਸਕਦੀ ਹੈ। ਸਾਡੇ ਦੁਆਲੇ ਤ੍ਰੈਗੁਣੀ ਦੁਨੀਆ ਵਿੱਚ ਮਾਇਕੀ ਵਾਤਾਵਰਣ ਦਾ ਬੋਲਬਾਲਾ ਹੈ। ਇਹਦਾ ਸਾਡੇ ਮਨ, ਬੁੱਧੀ, ਖਿਆਲਾਂ ਅਤੇ ਕਰਮਾਂ ਉੱਤੇ ਪਿਛਾਂ ਖਿੱਚੂ ਅਸਰ ਹੁੰਦਾ ਹੈ, ਕਿਉਂਕਿ ਜੋ ਕੁਝ ਵੀ ਅਸੀਂ ਕਰਦੇ ਹਾਂ ਹੋਮੇ ਦੇ ਅਧੀਨ ਮਨ ਦੀ ਮੱਤ ਨਾਲ ਕਰਦੇ ਹਾਂ। ਅਤੇ ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਹੁਣ ਸੱਚ ਆਚਾਰ ਵਾਸਤੇ ਸਤਿਗੁਰਾਂ ਨੇ ਸਾਡੇ ਅਮੋਲਕ ਜੀਵਨ ਦੀ ਵਾਗ ਡੋਰ ਇਹਨਾਂ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਜੋ ਹੋਮੇ ਦੇ ਅਧੀਨ ਵਾਤਾਵਰਣ ਅਤੇ ਮਾਇਕੀ ਰੰਗਤ ਹੈ, ਇਹਦੇ ਉੱਤੇ ਨਹੀਂ ਛੱਡੀ, ਬਲਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਉੱਚੀ ਸੁੱਚੀ ਅਪੁੱਲ ਅਟਲ ਗੁਰੂ ਮਤ ਦੀ ਸੇਧ ਅਤੇ ਟੇਕ ਸਾਨੂੰ ਬਖਸ਼ੀ ਹੈ। ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ, ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ। ਗੁਰਬਾਣੀ ਕਿਉਂਕਿ ਧੁਰੋਂ ਆਈ ਹੈ ਸੋ ਇਹਦੇ ਵਿੱਚ ਗੁਰਮਤ ਦਾ ਪ੍ਰਕਾਸ਼ ਹੈ। ਗੁਰੂ ਦੀ ਮਤ ਹਮੇਸ਼ਾ ਅਪੁੱਲ ਅਟਲ ਉੱਚੀ ਸੁੱਚੀ ਨਿਰਮਲ ਅਤੇ ਸੁਖਦਾਈ ਹੈ। ਇਸ ਤਰ੍ਹਾਂ ਸਾਡੇ ਜੀਵਨ ਦੀ ਸੇਧ ਸਤਿਗੁਰਾਂ ਨੇ ਇਲਾਹੀ ਬਾਣੀ ਦੀ ਅਟਲ ਅਤੇ ਸੱਚੀ ਬੁਨਿਆਦ ਉੱਤੇ ਰੱਖੀ ਹੈ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੇ ਖਿਆਲਾਂ ਨੂੰ ਸਾਧ ਸੰਗਤ ਵਿੱਚ ਸਹੀ ਜੀਵਨ ਸੇਧ ਮਿਲਦੀ ਹੈ ਜਿਹਦੇ ਦੁਆਰਾ ਅਸੀਂ ਨਾਮ ਸਿਮਰਨ ਕਰਨਾ ਹੈ। ਜਿਉਂ ਜਿਉਂ ਸਾਡਾ ਮਨ ਸਾਧ ਸੰਗਤ ਵਿੱਚ ਨਾਮ ਸਿਮਰਨ ਕਰੇਗਾ ਤਿਉਂ ਤਿਉਂ ਸਾਡੇ ਖਿਆਲ, ਸਾਡੇ ਕਰਮ, ਸਾਡੀਆਂ ਆਦਤਾਂ, ਆਚਰਣ ਇਹ ਆਤਮ ਪ੍ਰਾਇਣ ਹੋਣਗੇ। ਇਹਨਾਂ ਉੱਤੇ ਇਲਾਹੀ ਰੰਗ ਚੜ੍ਹਦਾ ਜਾਏਗਾ। ਤ੍ਰੈ ਗੁਣਾਂ ਦੇ ਮਾਇਕੀ ਵਾਤਾਵਰਣ ਦੇ ਅਸਰ ਤੋਂ ਛੁਟਕਾਰਾ ਪਾ ਕੇ ਸਾਡੇ ਪਿਛਲੇ ਸੰਸਕਾਰ ਵੀ ਬਦਲ ਜਾਂਦੇ ਹਨ ਅਤੇ ਸਾਡਾ ਆਚਾਰ ਦੈਵੀ ਗੁਣਾਂ ਨਾਲ ਰੰਗੀਜ ਕੇ ਸੱਚ ਆਚਾਰ ਬਣ ਸਕਦਾ ਹੈ। ਸਾਡੇ ਖਿਆਲ ਕਿਉਂਕਿ ਸਾਡੀ ਸੰਗਤ ਉੱਤੇ ਨਿਰਭਰ ਕਰਦੇ ਹਨ ਸੋ ਸਤਿਗੁਰਾਂ ਨੇ ਸਾਧ ਸੰਗਤ ਕਰਨ ਦਾ ਸਾਨੂੰ ਤਾਕੀਦੀ ਹੁਕਮ ਕੀਤਾ ਹੈ। ਇਹ ਸੰਗਤ ਅਸੀਂ ਕਿਵੇਂ ਕਰ ਸਕਦੇ ਹਾਂ? ਇਹਦੇ ਲਈ ਗੁਰਬਾਣੀ, ਧਰਮ ਗ੍ਰੰਥਾਂ, ਗੁਰਮੁਖ ਪਿਆਰਿਆਂ, ਬਖਸ਼ੇ ਹੋਏ ਗੁਰਸਿੱਖਾਂ, ਗੁਰਬਾਣੀ ਦੇ ਅਭਿਆਸ ਵਾਲਿਆਂ, ਸ਼ਬਦ ਕਮਾਈ ਵਾਲਿਆਂ, ਲਿਵ ਵਾਲਿਆਂ, ਰੰਗ ਰੱਤੜਿਆਂ, ਸੰਤ ਮੰਡਲੀ ਮਰਜੀਵੜਿਆਂ, ਮਾਇਆ ਵਿੱਚ ਉਦਾਸੀ ਵਾਲਿਆਂ, ਜੀਵਨ ਮੁਕਤ ਬ੍ਰਹਮ ਗਿਆਨੀ ਸੰਤ ਸਿਪਾਹੀ ਖਾਲਸੇ ਦੀ ਸੰਗਤ ਜਾਂ ਸਾਧ ਸੰਗਤ ਲੋੜੀਂਦੀ ਹੈ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਜੋ ਹਰ ਰਾਤੇ ਸੇ ਜਨ ਪਰਵਾਨ, ਤਿਨਕੀ ਸੰਗਤ ਪਰਮ ਨਿਦਾਨ। ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੋਰਾ, ਅਨੰਦ ਨਾਨਕ ਇਹ ਲਹੀਐ। ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੂੰਹ ਜੋੜੀਐ। ਹਰ ਕੇ ਸੰਤ ਮਨ ਪ੍ਰੀਤ ਲਗਾਈ, ਜਿਉਂ ਦੇਖੈ ਸਸ ਕਮਲੇ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੇ। ਆਨ ਉਪਾਓ ਨਾ ਕੋਈ ਸੂਝੈ, ਹਰ ਦਾਸਾਂ ਸਰਣੀ ਪਰ ਰਹਾਂ। ਸੋ ਸਾਡੇ ਜੀਵਨ ਨੂੰ ਸਹੀ ਆਤਮਿਕ ਸੇਧ ਦੇਣ ਵਾਸਤੇ ਇਹ ਪਹਿਲਾ ਹੁਕਮ ਹੈ ਕਰ ਸਾਧ ਸੰਗਤ, ਅਤੇ ਦੂਜਾ ਹੁਕਮ ਕੀ ਹੈ ਭਜ ਕੇਵਲ ਨਾਮ। ਇਹ ਨਾਮ ਦਾ ਭਜਣਾ ਕੀ ਹੈ? ਇਹ ਸਿਮਰਨ ਹੈ, ਆਰਾਧਨਾ ਹੈ, ਧਿਆਉਣਾ ਹੈ, ਸਾਸ ਗਿਰਾਸ ਜਪਣਾ ਹੈ, ਬਹਿੰਦਿਆਂ ਉੱਠਦਿਆਂ ਧਿਆਉਣਾ ਹੈ, ਚਲਤ ਬੈਸਤ ਖਲਿਆਂ ਜਪਣਾ ਹੈ, ਸਦਾ ਸਦਾ ਧਿਆਉਣਾ ਹੈ, ਪਲ ਪਲ ਨਿਮਕ ਨਿਮਕ ਜਪਣਾ ਹੈ। ਭਜ ਕੇਵਲ ਨਾਮ ਵਿੱਚ ਲਫ਼ਜ਼ ਕੇਵਲ ਬੜਾ ਮਹੱਤਵਪੂਰਨ ਹੈ। ਇਹਦਾ ਮਤਲਬ ਕੀ ਹੈ ਕਿ ਨਾਮ ਜਪਣਾ ਸਾਡੇ ਜੀਵਨ ਦਾ ਨਿਰੋਲ ਇੱਕੋ ਇੱਕ ਰੁਝੇਵਾਂ ਹੋਣਾ ਚਾਹੀਦਾ ਹੈ। ਇਹਦੇ ਤੋਂ ਬਿਨਾਂ ਦੁਨੀਆ ਦੇ ਜਿੰਨੇ ਰੁਝੇਵੇਂ ਹਨ ਸਭ ਅਵਰ ਕਾਜ, ਤੇਰੇ ਕਿਤੇ ਨਾਕਾਮ ਹੈ। ਇਸ ਨੁਕਤੇ ਬਾਬਤ ਬੜੀਆਂ ਗਲਤ ਫਹਿਮੀਆਂ ਪਈਆਂ ਹਨ। ਸਾਡੇ ਹਿਰਦੇ ਵਿੱਚ ਕੋਈ ਇੱਕ ਕੇਂਦਰੀ ਨੁਕਤਾ ਹੁੰਦਾ ਹੈ ਜਿਹਦੇ ਦੁਆਲੇ ਸਾਡੇ ਜੀਵਨ ਦਾ ਸਾਰਾ ਚੱਕਰ ਘੁੰਮਦਾ ਹੈ। ਉਸ ਨੁਕਤੇ ਦੀ ਰੰਗਤ ਸਾਡੀ ਹਰ ਕਿਰਿਆ ਵਿੱਚੋਂ ਪ੍ਰਗਟ ਹੁੰਦੀ ਹੈ, ਯਾਨੀ ਸਾਡੀ ਸੋਚਣੀ, ਤੱਕਣੀ, ਬੋਲੀ, ਹਰ ਤਰ੍ਹਾਂ ਦੇ ਵਿੱਚ ਸਾਡੀ ਉਹ ਰੰਗਤ ਫੁੱਟ ਫੁੱਟ ਕੇ ਪ੍ਰਗਟ ਹੁੰਦੀ ਹੈ। ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਸਾਡੇ ਆਚਰਨ ਦੀ ਝਲਕ ਹੁੰਦੀ ਹੈ ਅਤੇ ਬਾਕੀ ਸਾਰੇ ਖਿਆਲ ਕਰਮ ਉਸ ਝਲਕ ਨਾਲ ਰੰਗੇ ਹੋਏ ਹੁੰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਦੇ ਆਸਰੇ ਸਿਮਰਨ ਦੁਆਰਾ ਨਾਮ ਦੀ ਰੰਗਣ ਵਿੱਚ ਜੇ ਸਾਡਾ ਜੀਵਨ ਢਲ ਜਾਏ ਤਾਂ ਸਾਡੇ ਜੀਵਨ ਦਾ ਕੇਂਦਰ ਨਾਮ ਹੋ ਜਾਂਦਾ ਹੈ। ਨਾਮ ਦੀ ਰੰਗਣ ਫਿਰ ਸਾਡੇ ਹਰ ਖਿਆਲ ਸੋਚਣੀ ਆਦਤ ਅਤੇ ਆਚਾਰ ਵਿੱਚ ਝਲਕੇਗੀ। ਇਸ ਹਾਲਤ ਵਿੱਚ ਨਾਮ ਰੰਗਣ ਇਹ ਸਾਡੇ ਜੀਵਨ ਦਾ ਆਧਾਰ ਅਤੇ ਪਹਿਲ ਬਣ ਜਾਂਦੇ ਹਨ। ਬਾਕੀ ਸਾਰੇ ਖਿਆਲ ਇਹਦੇ ਪਿੱਛ ਲੱਗੂ ਹੋਣਗੇ, ਸੈਕੰਡਰੀ ਹੋਣਗੇ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਇਹਦਾ ਮਤਲਬ ਕੀ ਹੈ? ਅਸੀਂ ਦੁਨਿਆਵੀ ਸਾਰੇ ਕੰਮ ਛੱਡਣੇ ਨਹੀਂ, ਦੁਨੀਆਂ ਵਿੱਚ ਵਿਚਰਦਿਆਂ ਅਸੀਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਆਪੋ ਆਪਣੇ ਕੰਮ ਆਪਣੀ ਡਿਊਟੀ ਕਰਨੀ ਹੈ। ਪਰ ਜ਼ਰੂਰੀ ਨੁਕਤਾ ਕੀ ਹੈ? ਅਸੀਂ ਨਾਮ ਸਿਮਰਨ ਨੂੰ ਪਹਿਲ ਦੇਣੀ ਹੈ, ਬਾਕੀ ਸਾਰੇ ਕੰਮ ਉਹਦੀ ਰੰਗਣ ਵਿੱਚ ਕਰਨੇ ਹਨ। ਅਮਲੀ ਤੌਰ 'ਤੇ ਅਸੀਂ ਐਨ ਇਹਦੇ ਉਲਟ ਕਰਦੇ ਹਾਂ। ਅਸੀਂ ਆਪਣੇ ਮਾਇਕੀ ਜੀਵਨ ਨੂੰ ਪਹਿਲ ਦਿੱਤੀ ਹੋਈ ਹੈ, ਇਹਦੇ ਰੰਗਣ ਵਿੱਚ ਰੰਗੀਜ ਕੇ ਅਸੀਂ ਸਾਰੇ ਕੰਮ ਕਰਦੇ ਹਾਂ। ਇੱਥੋਂ ਤੱਕ ਕਿ ਪਰਮਾਰਥ ਜਾਂ ਗੁਰਬਾਣੀ ਨੂੰ ਵੀ ਅਸੀਂ ਮਾਇਕੀ ਰੰਗਣ ਨਾਲ ਪਰਖਦੇ ਅਤੇ ਢਾਲਦੇ ਹਾਂ। ਅਸੀਂ ਮਾਇਕੀ ਪੱਖ ਨੂੰ ਪਹਿਲ ਦਿੱਤੀ ਹੈ, ਪਰਮਾਰਥ ਨੂੰ ਉੱਪਰਾ ਜਿਹਾ ਬਣਾ ਕੇ ਇਹਦੇ ਉੱਤੇ ਮਾਇਕੀ ਰੰਗਤ ਚਾੜੀ ਹੋਈ ਹੈ, ਜਿਹਦਾ ਨਤੀਜਾ ਸਾਡੇ ਧਾਰਮਿਕ ਜੀਵਨ ਤੋਂ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਭੁਲੇਖੇ 'ਚੋਂ ਕੱਢਣ ਲਈ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਕਰਮ ਕਾਂਡ ਪਉ ਕਰੇ ਆਚਾਰ, ਬਿਨ ਨਾਵੇਂ ਤ੍ਰਿਗ ਤ੍ਰਿਗ ਹੰਕਾਰ। ਆਨ ਆਚਾਰ ਵਿਵਹਾਰ ਹੈ ਜੇਤੇ, ਬਿਨ ਹਰ ਸਿਮਰਨ ਫੋਕ। ਮਨਮੁਖ ਕਾਏ ਬਾਦ ਆਚਾਰ, ਬਹੁ ਕਰਮ ਦ੍ਰਿੜਾਵੇ ਨਾਮ ਵਿਸਾਰ। ਨਾਮ ਬਿਨਾ ਕੈਸੇ ਆਚਾਰ। ਸੋ ਇਹਦਾ ਨਿਚੋੜ ਕੀ ਹੈ? ਕਿ ਨਾਮ ਸਿਮਰਨ ਤੋਂ ਬਿਨਾਂ ਸਾਡੇ ਖਿਆਲ ਕਰਮ ਆਚਾਰ ਸਭ ਅਧੂਰੇ, ਫੋਕੇ, ਗਲਤ, ਹਾਨੀਕਾਰਕ ਅਤੇ ਦੁਖਦਾਈ ਹੋ ਸਕਦੇ ਹਨ। ਇਹਦੇ ਨਾਲ ਸਾਡੇ ਸਾਰੇ ਕਰਮ ਧਰਮ ਵੀ ਅਜਾਈ ਜਾਂਦੇ ਹਨ, ਸਾਡਾ ਜੀਵਨ ਮਾਇਕੀ ਭਰਮ ਭੁਲਾਵੇ ਵਿੱਚ ਬਿਰਥਾ ਜਾਂਦਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੂਹ। ਨਾਮ ਸੰਗ ਮਨ ਪ੍ਰੀਤ ਨ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਪਿਛਲੇ ਜ਼ਮਾਨੇ ਵਿੱਚ ਜਨਤਾ ਨੂੰ ਉਚੇਰੀ ਚੰਗੇਰੀ ਜੀਵਨ ਸਿਹਤ ਦੀ ਕੋਈ ਕਦਰ ਕੀਮਤ ਹੁੰਦੀ ਸੀ। ਇਹਦੇ ਨਾਲ ਉਹਨਾਂ ਦਾ ਇਖਲਾਕ ਜਾਂ ਆਚਾਰ ਉੱਚਾ ਸੁੱਚਾ ਹੁੰਦਾ ਸੀ। ਉਹਨੂੰ ਕਾਇਮ ਰੱਖਣ ਲਈ ਉਹਨਾਂ ਵਿੱਚ ਸਵੈ ਸੰਜਮ, ਇੱਕ ਡਿਸਿਪਲਨ ਹੁੰਦਾ ਸੀ। ਇਹਦੇ ਕਰਕੇ ਉਹਨਾਂ ਨੂੰ ਨਿੱਜੀ, ਖਾਨਦਾਨੀ ਜਾਂ ਕੌਮੀ ਇਖਲਾਕ ਜਾਂ ਆਚਾਰ ਦੀ ਆਨ ਸ਼ਾਨ ਨੂੰ ਕਾਇਮ ਕਰਨ ਲਈ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਸੀ, ਤਾਂ ਉਹ ਦਿੰਦੇ ਸੀ। ਅੱਜ ਕੱਲ੍ਹ ਸਾਡੇ ਜੀਵਨ ਵਿੱਚ ਮਾਇਆ ਦਾ ਇੰਨਾ ਗਹਿਰਾ ਅਸਰ ਹੈ ਕਿ ਸਾਡੀ ਹਉਮੈ ਅਤ ਸੂਖਮ ਅਤੇ ਦਾਮਨਿਕ ਹੋ ਗਈ ਹੈ। ਇਹਦੇ ਨਾਲ ਸਾਡੇ ਜੀਵਨ ਵਿੱਚ ਮੈਂ ਮੇਰੀ ਖੁਦਗਰਜ਼ੀ ਜਾਂ ਨਿੱਜੀ ਸਵਾਰਥ ਦਾ ਬੋਲਬਾਲਾ ਹੈ। ਇਹਦੀ ਵਜ੍ਹਾ ਨਾਲ ਸਾਡੀ ਹੌਂਧਾਰੀ ਸ਼ਖਸੀਅਤ ਸਾਡੇ ਜੀਵਨ ਦਾ ਕੇਂਦਰ ਬਣ ਗਈ ਹੈ। ਦਿਨ ਰਾਤ ਅਸੀਂ ਆਪਣੀ ਮੈਂ ਮੇਰੀ ਦੇ ਧੁਰੇ ਦੁਆਲੇ ਘੁੰਮਦੇ ਰਹਿੰਦੇ ਹਾਂ। ਇਸ ਹੌਂਧਾਰੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਇਹ ਸਾਡੀ ਸਿਹਤ ਬਣ ਗਈ ਹੈ। ਇਹਦੀ ਪ੍ਰਵਿਰਤੀ ਲਈ ਅਸੀਂ ਆਪਣੇ ਸਰੀਰਕ, ਮਾਨਸਿਕ ਸੰਜਮ, ਡਿਸਿਪਲਨ, ਉੱਚੇ ਸੁੱਚੇ ਜੀਵਨ ਮਿਆਰ, ਇਖਲਾਕ ਅਤੇ ਆਚਾਰ ਨੂੰ ਅੱਖਾਂ ਤੋਂ ਲਾਂਭੇ ਕਰਕੇ ਹਉਮੈ ਵੇੜੀ ਸ਼ਖਸੀਅਤ ਨੂੰ ਪਾਲਣਾ ਪੋਸਣਾ ਆਪਣਾ ਜੀਵਨ ਆਧਾਰ ਬਣਾ ਚੁੱਕੇ ਹਾਂ। ਝੂਠੀ ਮਾਇਆ ਸਾਡਾ ਰੱਬ ਹੈ, ਸਾਡਾ ਧਰਮ, ਸਾਡਾ ਇਖਲਾਕ, ਸਾਡਾ ਆਚਾਰ, ਇੱਥੋਂ ਤੱਕ ਕਿ ਸਾਡਾ ਸਮੁੱਚਾ ਜੀਵਨ ਬਣ ਚੁੱਕੀ ਹੈ। ਇਹਦੀ ਵਜ੍ਹਾ ਨਾਲ ਹਉਮੈ ਵੇੜੀ ਮੈਂ ਮੇਰੀ ਦਾ ਹੀ ਵਰਤ ਵਰਤਾਰਾ ਹੈ, ਜਿਹਦੇ ਕਰਕੇ ਸਾਰੀ ਦੁਨੀਆਂ ਵਿੱਚ ਖੁਦਗਰਜ਼ੀ, ਖੋਆ ਖਾਈ, ਲੁੱਟ ਖਸੁੱਟ, ਰਿਸ਼ਵਤਖੋਰੀ, ਧੋਖੇਬਾਜ਼ੀ, ਝੂਠ, ਫਰੇਬ, ਈਰਖਾ, ਦਵੈਤ, ਵੈਰ ਵਿਰੋਧ, ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਕਲਯੁੱਗ ਵਿੱਚ ਮਾਨਸਿਕ ਸੰਜਮ, ਉੱਚਾ ਸੁੱਚਾ ਇਖਲਾਕ ਜਾਂ ਆਚਾਰ ਦੀ ਬਜਾਏ ਸਾਡੀ ਮੈਂ ਮੇਰੀ ਦੀ ਸ਼ਖਸੀਅਤ ਨੂੰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪਾਲਣਾ ਪੋਸਣਾ ਹੀ ਸਾਡਾ ਇਖਲਾਕ ਬਣ ਚੁੱਕਾ ਹੈ। ਗੁਰਬਾਣੀ ਇਸ ਬਾਬਤ ਸਾਨੂੰ ਇਉਂ ਤਾੜਨਾ ਕਰਦੀ ਹੈ, ਝੂਠੀ ਦੁਨੀਆ ਅਲੱਗ ਨਾ ਆਪ ਵੰਝਾਈ ਹੈ। ਸੋ ਐਸੇ ਉੱਚੇ ਸੁੱਚੇ ਆਚਾਰਹੀਣ ਘੋਰ ਕਲਯੁੱਗ ਵਿੱਚ ਵੀ ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਗੁਰਸਿੱਖਾਂ ਨੇ ਗੁਰਬਾਣੀ ਅਤੇ ਸਤਸੰਗ ਦੀ ਸ਼ਰਨ ਲਈ ਹੈ, ਉਹਨਾਂ ਨੂੰ ਗੁਰਮੁਖ ਸੁੱਖ ਫਲ ਸਾਧ ਸੰਗ ਮਾਇਆ ਅੰਦਰ ਕਰਨ ਉਦਾਸੀ ਕਿਹਾ ਗਿਆ ਹੈ। ਐਸੇ ਗੁਰਬਾਣੀ ਦੇ ਸੱਚੇ ਸੁੱਚੇ ਆਤਮਿਕ ਰੰਗਤ ਦੇ ਆਚਾਰੀ ਜਾਂ ਗੁਰਮੁਖ ਜਨ ਕੋਈ ਵਿਰਲੇ ਹੁੰਦੇ ਹਨ। ਜਗ ਗਿਆਨੀ ਵਿਰਲਾ ਆਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਬਾਣੀ ਵਿਚਾਰ ਦਾ 11 ਨੰਬਰ ਲੇਖ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਹੋਰ ਅੱਡ ਅੱਡ ਵਿਸ਼ਿਆਂ 'ਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ, ਜੋ ਪੰਜਾਬੀ ਵਿੱਚ 132 ਹਨ, ਇੰਗਲਿਸ਼ ਵਿੱਚ 5 ਅਤੇ ਕੁਝ ਕੁ ਪੰਜਾਬੀ ਦੇ ਲੇਖਾਂ ਦਾ ਹਿੰਦੀ ਵਿੱਚ ਅਨੁਵਾਦ, ਇਹ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।